ਨਿਆਂਇਆਂ ਦੀ ਪੋਥੀ ਬਾਪ ਨੌ ਅਭਿਮਲਕ ਦੀ ਵਾਰਤਾ। ਤਦ ਯਰੂਬਾਲ ਦਾ ਪੁੱਤਰ ਅਭਿਮਲਕ ਸ਼ਕਮ ਵਿੱਚ ਆਪਣਿਆਂ ਮਾਮਿਆਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਅਤੇ ਆਪਣੇ ਸਾਰੇ ਨਾਨਕੇ ਟੱਬਰ ਨੂੰ ਆਖਣ ਲੱਗਾ, ਜੇ ਸ਼ਕਮ ਦੀਆਂ ਸਾਰਿਆਂ ਵਾਸੀਆਂ ਦੇ ਕੰਨਾਂ ਵਿੱਚ ਇਹ ਗੱਲ ਪਾਓ, ਭਲਾ ਤੁਹਾਡੇ ਲਈ ਇਹ ਚੰਗਾ ਹੈ ਜੋ 70 ਮਨੁੱਖ ਜਿਹੜੇ ਯਰੂਬਾਲ ਦੇ ਪੁੱਤਰ ਹਨ ਸਭੇ ਤੁਹਾਡੇ ਉੱਤੇ ਰਾਜ ਕਰਨ, ਜਾਂ ਇਹ ਕਿ ਨਿਰਾ ਇੱਕੋ ਹੀ ਰਾਜ ਕਰੇ। ਨਾਲੇ ਚੇਤੇ ਰੱਖੋ ਜੋ ਮੈਂ ਵੀ ਤੁਹਾਡੀ ਹੱਡੀ ਅਤੇ ਤੁਹਾਡਾ ਮਾਸ ਹਾਂ। ਉਹਦੇ ਮਾਮਿਆਂ ਨੇ ਉਹਦੇ ਲਈ ਸ਼ਕਮ ਦੀਆਂ ਸਾਰੀਆਂ ਲੋਕਾਂ ਦੀ ਕੰਨੀ ਇਹ ਗੱਲਾਂ ਪਾ ਦਿੱਤੀਆਂ। ਉਨ੍ਹਾਂ ਦੇ ਮਨ ਅਭਿਮਲਕ ਦੇ ਮਗਰ ਤੁਰਨ ਵੱਲ ਰਾਜ਼ੀ ਹੋਏ, ਕਿਉਂ ਜੋ ਉਹ ਬੋਲੇ, ਇਹ ਸਾਡਾ ਭਰਾ ਹੈ। ਉਨ੍ਹਾਂ ਨੇ ਬਾਲ ਬਰੀਸ ਦੇ ਘਰ ਵਿਚ 70 ਤੋਲੇ ਚਾਂਦੀ ਕੱਢ ਕੇ ਉਹਨੂੰ ਦਿੱਤੀ। ਸੋ ਉਹਦੇ ਨਾਲ ਅਭਿਮਲਕ ਨੇ ਗੁੰਡੇ ਅਤੇ ਲੁੱਚੇ ਲੋਕ ਟਹਿਲੂਏ ਰੱਖੇ ਅਤੇ ਉਹ ਉਸ ਦੇ ਮਗਰ ਹੋਏ। ਉਹਨੇ ਅਫਰਾਹ ਵਿਚ ਆਪਣੇ ਪਿਓ ਦੇ ਘਰ ਜਾ ਕੇ ਆਪਣੇ ਭਰਾਵਾਂ ਯਰੂਬਾਲ ਦੇ ਪੁੱਤਰਾਂ ਨੂੰ ਜੋ 70 ਜਣੇ ਸਨ ਇੱਕੇ ਪੱਥਰ ਉੱਤੇ ਵੱਢ ਸੁੱਟਿਆ, ਪਰ ਯਰੂਬਾਲ ਦਾ ਨਿੱਕਾ ਪੁੱਤਰ ਯੋਥਾਮ ਲੁਕ ਜੋ ਗਿਆ ਸੀ, ਸੋ ਬਚ ਰਿਹਾ। ਤਦ ਸ਼ਕਮ ਦੇ ਸਾਰੇ ਲੋਕ ਅਤੇ ਮਿਲੋ ਦਾ ਸਾਰਾ ਟੱਬਰ ਇਕੱਠਾ ਹੋਇਆ ਅਤੇ ਬਲੂਤ ਦੇ ਥੰਮ ਦੇ ਕੋਲ ਜਿਹੜਾ ਸ਼ਕਮ ਵਿਚ ਸੀ ਜਾ ਕੇ ਉਨ੍ਹਾਂ ਨੇ ਅਭਿਮਲਕ ਨੂੰ ਪਾਤਸ਼ਾਹ ਬਣਾਇਆ। ਜਦ ਇਹਦੀ ਖਬਰ ਯੋਥਾਮ ਨੂੰ ਹੋਈ ਤਾਂ ਉਹ ਜਾ ਕੇ ਗਰੀਜ਼ੀਮ ਪਹਾੜ ਦੀ ਟੀਸੀ ਉੱਤੇ ਚੜ੍ਹ ਖਲੋਤਾ ਅਤੇ ਉੱਚੀ ਆਵਾਜ਼ ਕੱਢ ਕੇ ਬੋਲਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, ਹੇ ਸ਼ਕਮ ਦਿਓ ਲੋਕੋ, ਮੇਰੀ ਸੁਣੋ, ਭਾਈ ਪਰਮੇਸ਼ਵਰ ਤੁਹਾਡੀ ਵੀ ਸੁਣੇ। ਇਕ ਵਾਰੀ ਵਿਰਚ ਆਪਣੇ ਉੱਤੇ ਰਾਜਾ ਮਸਾ ਕਰਨ ਲਈ ਨਿਕਲੇ, ਸੋ ਉਨ੍ਹਾਂ ਨੇ ਕਾਊ ਦੇ ਵਿਰਚ ਨੂੰ ਜਾ ਕੇ ਆਖਿਆ, ਤੂੰ ਸਾਡਾ ਰਾਜਾ ਬਣ। ਤਦ ਕਾਊ ਵਿਰਚ ਨੇ ਉਨ੍ਹਾਂ ਨੂੰ ਆਖਿਆ, ਭਲਾ ਮੈਂ ਆਪਣੀ ਥਿੰਦਿਆਈ ਨੂੰ ਜਿਹਦੇ ਨਾਲ ਪਰਮੇਸ਼ਵਰ ਅਤੇ ਮਨੁੱਖ ਦਾ ਆਦਰ ਕਰੀਦਾ ਹੈ ਛੱਡ ਦਿਆਂ ਅਤੇ ਜਾ ਕੇ ਬਿਰਛਾਂ ਉੱਤੇ ਝੂਲਦਾ ਫਿਰਾਂ? ਤਾਂ ਬਿਰਛਾਂ ਨੇ ਹੰਜੀਰ ਦੇ ਬਿਰਛ ਨੂੰ ਆਖਿਆ, ਆ ਤੂੰ ਸਾਡਾ ਰਾਜਾ ਬਣ। ਪਰ ਹੰਜੀਰ ਨੇ ਉਨ੍ਹਾਂ ਨੂੰ ਆਖਿਆ, ਭਲਾ ਮੈਂ ਆਪਣੀ ਮਿਠਾਸ ਅਤੇ ਆਪਣਾ ਚੰਗਾ ਫਲ ਛੱਡ ਦਿਆਂ ਅਤੇ ਬਿਰਛਾਂ ਉੱਤੇ ਝੂਲਦਾ ਫਿਰਾਂ? ਦਦ ਬਿਰਛਾਂ ਨੇ ਦਾਖ ਨੂੰ ਆਖਿਆ, ਚੱਲ ਤੂੰ ਸਾਡਾ ਰਾਜਾ ਬਣ। ਅਤੇ ਦਾਖ ਨੇ ਉਨ੍ਹਾਂ ਨੂੰ ਆਖਿਆ, ਭਲਾ ਮੈਂ ਆਪਣੇ ਰਸ ਨੂੰ ਜਿਹਦੇ ਨਾਲ ਪਰਮੇਸ਼ਵਰ ਤੇ ਮਨੁੱਖ ਰਾਜ਼ੀ ਹੁੰਦੇ ਹਨ ਛੱਡਾਂ ਅਤੇ ਬਿਰਛਾਂ ਉੱਤੇ ਜਾ ਝੂਲਦੀ ਫਿਰਾਂ? ਤਦ ਉਨ੍ਹਾਂ ਸਭਨਾਂ ਬਿਰਛਾਂ ਨੇ ਕਰੀਰ ਨੂੰ ਆਖਿਆ, ਭਾਈ ਚੱਲ ਤੂੰ ਸਾਡਾ ਰਾਜਾ ਬਣ। ਅਤੇ ਕਰੀਰ ਨੇ ਬਿਰਛਾਂ ਨੂੰ ਆਖਿਆ, ਜੇ ਤੁਸੀਂ ਸੱਚਮੁੱਚ ਮੈਨੂੰ ਮਸਾ ਕਰਕੇ ਆਪਣਾ ਰਾਜਾ ਬਣਾਉਂਦੇ ਹੋ ਤਾਂ ਆਓ ਮੇਰੇ ਪਰਛਾਵੇਂ ਦੇ ਹੇਠ ਆਸਰਾ ਲਓ, ਅਤੇ ਜੇ ਨਹੀਂ ਤਾਂ ਕਰੀਰ ਦੇ ਵਿਚੋਂ ਇਕ ਅੱਗ ਨਿਕਲ ਕੇ ਲਬਾਨੋਨ ਦਿਆਂ ਦਿਆਰਾਂ ਨੂੰ ਭਖ ਲਵੇ। ਸੋ ਹੁਣ ਜੇ ਕਦੀ ਤੁਸੀਂ ਸਚਿਆਈ ਅਤੇ ਭਰਮਣਸਾਈ ਨਾਲ ਅਭਿਮਲਕ ਨੂੰ ਆਪਣਾ ਰਾਜਾ ਬਣਾਇਆ ਅਤੇ ਜੇ ਕਦੀ ਤੁਸੀਂ ਯਰੂਬਾਲ ਨਾਲ ਅਤੇ ਉਹਦੇ ਟੱਬਰ ਨਾਲ ਚੰਗਾ ਵਰਤਾਓ ਕੀਤਾ ਅਤੇ ਜੇ ਕਦੀ ਉਹਨੂੰ ਉਸ ਦਇਆ ਦੇ ਸਮਾਨ ਜੋ ਉਹਦੇ ਹੱਥਾਂ ਨੇ ਕੀਤੀ ਤੁਸਾਂ ਇਹ ਵਟਾ ਦਿੱਤਾ ਹੈ, ਕਿਉਂ ਜੋ ਮੇਰਾ ਪਿਓ ਤੁਹਾਡੇ ਲਈ ਲੜਿਆ ਅਤੇ ਆਪਣੀ ਜਿੰਦ ਨੂੰ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਿਆਨ ਦੇ ਹੱਥੋਂ ਛੁਡਾਇਆ ਅਤੇ ਅੱਜ ਤੁਸਾਂ ਮੇਰੇ ਪਿਓ ਦੇ ਟੱਬਰ ਉੱਤੇ ਹੱਥ ਚਲਾ ਕੇ ਉਹਦੇ 70 ਪੁੱਤਰ ਇੱਕੋ ਪੱਥਰ ਉੱਤੇ ਵੱਢ ਸੁੱਟੇ ਅਤੇ ਉਹਦੀ ਟਹਿਲਣ ਦੇ ਪੁੱਤਰ ਅਭਿਮਲਕ ਨੂੰ ਸ਼ਕਮ ਦੇ ਲੋਕਾਂ ਉੱਤੇ ਪਾਤਸ਼ਾਹ ਬਣਾਇਆ। ਇਸ ਲਈ ਜੋ ਉਹ ਤੁਹਾਡਾ ਭਰਾ ਹੈ, ਸੋ ਜੇ ਤੁਸਾਂ ਸਚਿਆਈ ਅਤੇ ਭਲਮਣ ਸਾਹੂ ਤੋਂ ਯਰੂਬਾਲ ਅਤੇ ਉਹਦੇ ਘਰ ਨਾਲ ਅੱਜ ਵਰਤਿਆ ਤਾਂ ਤੁਸੀਂ ਅਭਿਮਲਕ ਨਾਲ ਆਨੰਦ ਰਹੋ ਅਤੇ ਉਹ ਤੁਹਾਡੇ ਨਾਲ ਆਨੰਦ ਰਹੇ। ਜੇ ਨਹੀਂ ਤਾਂ ਅਭਿਮਲਕ ਤੋਂ ਇੱਕ ਅੱਗ ਨਿਕਲੇ ਅਤੇ ਸ਼ਕਮ ਦੇ ਲੋਕਾਂ ਨੂੰ ਅਤੇ ਮਿਲੋ ਦੀ ਸੰਤਾਨ ਨੂੰ ਖਾ ਜਾਵੇ ਅਤੇ ਸ਼ਕਮ ਦੇ ਲੋਕਾਂ ਅਤੇ ਮਿਲੋ ਦੀ ਸੰਤਾਨ ਵੱਲੋਂ ਵੀ ਇੱਕ ਅੱਗ ਨਿਕਲੇ ਅਤੇ ਅਭਿਮਲਕ ਨੂੰ ਖਾ ਜਾਵੇ। ਤਾਂ ਯੋਥਾਮ ਉਥੋਂ ਭੱਜ ਕੇ ਨੱਠਾ ਔਰ ਆਪਣੇ ਭਾਈ ਅਭਿਮਲਕ ਦੇ ਡਰ ਦੇ ਮਾਰੇ ਬਏਰ ਨੂੰ ਗਿਆ ਅਤੇ ਉਥੇ ਰਿਹਾ। ਅਭਿਮਲਕ ਨੇ ਇਸਰਾਇਲੀਆਂ ਵਿਚ 3 ਵਰੇ ਸਰਦਾਰੀ ਕੀਤੀ ਔਰ ਪਰਮੇਸ਼ਵਰ ਨੇ ਅਭਿਮਲਕ ਅਤੇ ਸ਼ਕਮ ਦੇ ਲੋਕਾਂ ਦੇ ਵਿਚਕਾਰ ਇਕ ਦੁਸ਼ਟ ਆਤਮਾ ਘੱਲਿਆ ਅਤੇ ਸ਼ਕਮ ਦੇ ਵਾਸੀ ਅਭਿਮਲਕ ਨਾਲ ਛਲ ਕਰਨ ਲੱਗੇ। ਭਾਈ ਉਹ ਅਨੇਰ ਜਿਹੜਾ ਯਰੂਬਾਲ ਦੀਆਂ 17 ਪੁੱਤਰਾਂ ਨਾਲ ਹੋਇਆ ਸੀ, ਮੁੜ ਕੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਭਰਾ ਅਭਿਮਲਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਸ਼ਕਮ ਦੇ ਵਾਸੀਆਂ ਦੇ ਸਿਰ ਉੱਤੇ ਵੀ, ਜਿਨ੍ਹਾਂ ਨੇ ਉਹਦੇ ਭਰਾਵਾਂ ਦੇ ਵੱਢਣ ਵਿਚ ਉਪਰਾਲਾ ਕੀਤਾ। ਅਤੇ ਸ਼ਕਮ ਦੇ ਲੋਕਾਂ ਨੇ ਪਹਾੜ ਦੀਆਂ ਟੀਸੀਆਂ ਉੱਤੇ ਉਸ ਦੇ ਫੜਨ ਲਈ 6 ਲਾਉਣ ਵਾਲੇ ਬਿਠਾਏ ਅਤੇ ਉਨ੍ਹਾਂ ਨੇ ਉਸ ਰਾਹ ਦੇ ਸਭਨਾ ਲੰਘਣ ਵਾਲਿਆਂ ਨੂੰ ਲੁੱਟ ਲਿਆ ਅਤੇ ਅਭਿਮਲਕ ਨੂੰ ਖਬਰ ਹੋਈ। ਤਦ ਅਬਦ ਦਾ ਪੁੱਤਰ ਗਾਲ ਆਪਣੇ ਭਰਾਵਾਂ ਸਣੇ ਆਇਆ ਅਤੇ ਸ਼ਕਮ ਦੀ ਵੱਲ ਤੁਰਿਆ ਅਤੇ ਸ਼ਕਮ ਦੇ ਲੋਕਾਂ ਨੇ ਉਸ ਦੇ ਉੱਤੇ ਆਸਰਾ ਕੀਤਾ, ਸੋ ਉਸ ਪੈਲੀ ਵਿਚ ਨਿਕਲ ਕੇ ਆਪਣੀਆਂ ਦਾਖਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਦਾਖਾਂ ਨੂੰ ਨਪੀੜ ਕੇ ਆਨੰਦ ਕੀਤਾ ਅਤੇ ਆਪਣੇ ਠਾਕਰ ਦੁਆਰੇ ਵਿਚ ਜਾ ਕੇ ਖਾਧਾ ਅਤੇ ਪੀਤਾ ਅਤੇ ਅਭਿਮਲਕ ਨੂੰ ਸ਼ਰਾਪ ਦਿੱਤਾ। ਤਦ ਅਬਦ ਦੇ ਪੁੱਤਰ ਗਾਲ ਨੇ ਆਖਿਆ, ਅਭਿਮਲਕ ਹੈ ਕੌਣ ਅਤੇ ਸ਼ਕਮ ਕੌਣ ਹੈ ਜੋ ਅਸੀਂ ਉਹਦੀ ਟਹਿਲ ਕਰੀਏ? ਭਲਾ ਉਹ ਯਰੂਬਾਲ ਦਾ ਪੁੱਤਰ ਨਹੀਂ ਅਤੇ ਜ਼ਬੂਲ ਉਸ ਦਾ ਹਾਕਮ ਨਹੀਂ? ਤੁਸੀਂ ਸ਼ਕਮ ਦੇ ਪਿਓ ਹਮੋਰ ਦਿਆਂ ਲੋਕਾਂ ਦੀ ਟਹਿਲ ਕਰੋ, ਉਸ ਦੀ ਟਹਿਲ ਅਸੀਂ ਕਾਹਨੂੰ ਕਰੀਏ? ਹਾਏ ਹਾਏ, ਜੇ ਕਦੀ ਇਹ ਲੋਕ ਮੇਰੇ ਵਸ ਵਿਚ ਹੁੰਦੇ ਤਾਂ ਮੈਂ ਅਭਿਮਲਕ ਨੂੰ ਇਕ ਪਾਸੇ ਕਰ ਦਿੰਦਾ। ਅਤੇ ਉਸਨੇ ਅਭਿਮਲਕ ਨੂੰ ਆਖਿਆ, ਤੂੰ ਆਪਣੀ ਫੌਜ ਨੂੰ ਵਧਾ ਅਤੇ ਨਿਕਲ ਆ। ਜਦ ਜ਼ਬੂਲ ਨੇ, ਜੋ ਸ਼ਹਿਰ ਦਾ ਸਰਦਾਰ ਸੀ, ਅਬਦ ਦੇ ਪੁੱਤਰ ਗਾਲ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਹਦਾ ਕ੍ਰੋਧ ਜਾਗ ਪਿਆ ਅਤੇ ਉਸਨੇ ਛਲ ਨਾਲ ਅਭਿਮਲਕ ਕੋਲ ਹਲਕਾਰੇ ਘੱਲ ਕੇ ਆਖਿਆ, ਵੇਖ, ਅਬਦ ਦਾ ਪੁੱਤਰ ਗਾਲ ਆਪਣੇ ਭਰਾਵਾਂ ਸਣੇ ਸ਼ਕਮ ਵਿਚ ਆਇਆ ਹੈ ਅਤੇ ਵੇਖ, ਉਹ ਤੇਰੇ ਵਿਰੁੱਧ ਸ਼ਹਿਰ ਨੂੰ ਚੁੱਕਦੇ ਹਨ। ਹੁਣ ਤੂੰ ਆਪਣੇ ਲੋਕਾਂ ਸਣੇ ਰਾਤ ਨੂੰ ਉੱਠ ਅਤੇ ਰੜੇ ਵਿਚ 6 ਲਾ ਕੇ ਬੈਠ ਅਤੇ ਸਵੇਰੇ ਸੂਰਜ ਚੜ੍ਹਦੇ ਹੀ ਤੂੰ ਪ੍ਰਭਾਤੇ ਹੀ ਉੱਠ ਕੇ ਸ਼ਹਿਰ ਉੱਤੇ ਹੱਲਾ ਕਰ ਔਰ ਵੇਖ, ਜਦ ਉਹ ਆਪਣੇ ਲੋਕਾਂ ਸਣੇ ਤੇਰਾ ਸਾਹਮਣਾ ਕਰਨ ਨੂੰ ਨਿਕਲੇ ਤਾਂ ਜੋ ਕੁਝ ਤੇਰੇ ਹੱਥੋਂ ਹੋ ਸਕੇ ਤੂੰ ਉਨ੍ਹਾਂ ਨਾਲ ਕਰੀ। ਤਾਂ ਅਭਿਮਲਕ ਆਪਣੇ ਸਾਰਿਆਂ ਲੋਕਾਂ ਸਣੇ ਰਾਤ ਨੂੰ ਉਠਿਆ ਔਰ 4 ਟੋਲੀਆਂ ਬੰਨ ਕੇ ਸ਼ਕਮ ਦੇ ਸਾਹਮਣੇ 6 ਵਿਚ ਬੈਠਾ ਅਤੇ ਅਬਦ ਦਾ ਪੁੱਤਰ ਗਾਲ ਬਾਹਰ ਨਿਕਲ ਕੇ ਸ਼ਹਿਰ ਦੇ ਬੂਹੇ ਦੇ ਲਾਂਘੇ ਉੱਤੇ ਖਲੋਤਾ ਰਿਹਾ। ਤਦ ਅਭਿਮਲਕ ਆਪਣੇ ਲੋਕਾਂ ਸਣੇ ਛਹਿ ਵਿੱਚੋਂ ਨਿਕਲਿਆ ਅਤੇ ਜਾਂ ਗਾਲ ਨੇ ਲੋਕਾਂ ਨੂੰ ਡਿੱਠਾ ਤਾਂ ਉਹਨੇ ਜ਼ਬੂਲ ਨੂੰ ਆਖਿਆ, ਪਹਾੜਾਂ ਦੀਆਂ ਟੀਸੀਆਂ ਉੱਤੇ ਲੋਕ ਲੈਂਦੇ ਹਨ। ਜ਼ਬੂਲ ਨੇ ਉਹਨੂੰ ਆਖਿਆ, ਇਹ ਪਹਾੜ ਦੇ ਪਰਛਾਵੇਂ ਹਨ ਜਿਹੜੇ ਤੁਹਾਨੂੰ ਮੁੱਖਾਂ ਵਾਂਗ ਦਿਸਦੇ ਹਨ। ਤਦ ਗਾਲ ਨੇ ਫੇਰ ਆਖਿਆ, ਵੇਖ ਰਲੇ ਦੇ ਵਿੱਚੋਂ ਦੀ ਲੋਕ ਹੇਠਾਂ ਨੂੰ ਉਤਰੇ ਆਉਂਦੇ ਹਨ ਅਤੇ ਇੱਕ ਟੋਲੀ ਮਾਉਨਾਨੀਮ ਦੇ ਬਲੂਤ ਤੇ ਵਿਰਛ ਵੱਲੋਂ ਆਉਂਦੀ ਹੈ। ਤਾਂ ਜ਼ਬੂਲ ਨੇ ਉਹਨੂੰ ਆਖਿਆ, ਹੁਣ ਉਹ ਮੂੰਹ ਤੇਰਾ ਕਿੱਥੇ ਹੈ ਜਿਹਦੇ ਨਾਲ ਤੂੰ ਆਖਿਆ ਭਾਈ ਅਭਿਮਲਕ ਹੈ, ਕੌਣ ਜੋ ਅਸੀਂ ਉਹਦੀ ਟਹਿਲ ਕਰੀਏ? ਭਲਾ ਇਹ ਉਹ ਲੋਕ ਨਹੀਂ ਜਿਨ੍ਹਾਂ ਨੂੰ ਤੁਸਾਂ ਤੁੱਛ ਜਾਣਿਆ? ਸੋ ਹੁਣ ਬਾਹਰ ਜਾ ਕੇ ਉਹਨਾਂ ਨਾਲ ਲੜਾਈ ਕਰ। ਤਦ ਗਾਲ ਸ਼ਕਮ ਦੀਆਂ ਲੋਕਾਂ ਦੇ ਮੋਹਰੇ ਬਾਹਰ ਨਿਕਲ ਕੇ ਅਭਿਮਲਕ ਨਾਲ ਲੜਿਆ। ਅਭਿਮਲਕ ਨੇ ਉਹਦਾ ਪਿੱਛਾ ਕੀਤਾ ਅਤੇ ਉਹ ਉਸ ਦੇ ਅੱਗੋਂ ਨੱਠਾ ਅਤੇ ਰਾਹ ਵਿੱਚ ਸ਼ਹਿਰ ਦੇ ਬੂਹੇ ਤੋੜੀ ਢੇਰ ਸਾਰੇ ਫੱਟੇ ਗਏ ਅਤੇ ਡਿੱਗੇ ਅਤੇ ਅਭਿਮਲਕ ਅਰੂਮਾ ਦੇ ਵਿੱਚ ਜਾ ਰਿਹਾ ਅਤੇ ਜ਼ਬੂਲ ਨੇ ਗਾਲ ਨੂੰ ਅਤੇ ਉਹਦਿਆਂ ਭਰਾਵਾਂ ਨੂੰ ਕੱਢ ਦਿੱਤਾ, ਭਾਈ ਸ਼ਕਮ ਵਿੱਚ ਨਾ ਰਹਿਣ। ਅਗਲੇ ਭਲਕ ਅਜਿਹਾ ਹੋਇਆ ਜੋ ਲੋਕ ਰੜੇ ਵਿੱਚ ਨਿਕਲ ਗਏ ਅਤੇ ਅਭਿਮਲਕ ਨੂੰ ਖਬਰ ਹੋਈ। ਸੋ ਉਹਨੇ ਲੋਕਾਂ ਨੂੰ ਲੈ ਕੇ ਉਹਨਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਰੜੇ ਤੇ ਛਹਿ ਲਾ ਕੇ ਬੈਠਾ ਅਤੇ ਉਹਨ ਵੇਖ ਕੇ ਡਿੱਠਾ, ਭਾਈ ਲੋਕ ਸ਼ਹਿਰੋਂ ਨਿਕਲ ਆਏ ਅਤੇ ਉਹ ਉਹਨਾਂ ਦਾ ਸਾਹਮਣਾ ਕਰਨ ਨੂੰ ਉੱਠਿਆ ਅਤੇ ਉਹਨਾਂ ਨੂੰ ਮਾਰ ਲਿਆ ਅਤੇ ਅਭਿਮਲਕ ਉਹਨਾਂ ਟੋਲੀਆਂ ਸਣੇ ਜੋ ਉਸ ਦੇ ਨਾਲ ਸਨ ਅੱਗੇ ਨੱਠ ਕੇ ਸ਼ਹਿਰ ਦੇ ਬੂਹੇ ਦੇ ਲਾਂਘੇ ਉੱਤੇ ਖਲੋਤਾ ਅਤੇ ਉਹਨਾਂ ਦੀਆਂ ਟੋਲੀਆਂ ਸਣੇ ਉਹਨਾਂ ਸਭਨਾਂ ਉੱਤੇ ਜਿਹੜੇ ਰੜੇ ਵਿੱਚ ਸਨ ਆਣ ਪਿਆ ਅਤੇ ਉਹਨਾਂ ਨੂੰ ਵੱਢ ਸੁੱਟਿਆ। ਅਭਿਮਲਕ ਸਾਰਾ ਦਿਨ ਸ਼ਹਿਰ ਨਾਲ ਲੜਦਾ ਰਿਹਾ ਅਤੇ ਸ਼ਹਿਰ ਨੂੰ ਜਿੱਤ ਕੇ ਸ਼ਹਿਰ ਦੀਆਂ ਲੋਕਾਂ ਨੂੰ ਵੱਢ ਸੁੱਟਿਆ ਅਤੇ ਸ਼ਹਿਰ ਨੂੰ ਢਾਹ ਦਿੱਤਾ ਅਤੇ ਉਹਦੇ ਉੱਤੇ ਲੂਣ ਖਿੰਡਾਇਆ। ਜਦ ਸ਼ਕਮ ਦੇ ਬੁਰਜ ਦੇ ਸਭਨਾਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਇਲਬਰੀਤ ਦੇਵਤੇ ਦੇ ਮੰਦਰ ਦੇ ਗੜ ਵਿੱਚ ਜਾ ਵੜੇ। ਇਹ ਖਬਰ ਅਭਿਮਲਕ ਨੂੰ ਹੋਈ ਜੋ ਸ਼ਕਮ ਦੇ ਬੁਰਜ ਦੇ ਸਭ ਲੋਕ ਇਕੱਠੇ ਹੋਏ ਹਨ। ਤਦ ਅਭਿਮਲਕ ਆਪਣੇ ਸਾਰੇ ਨਾਲ ਦੇ ਲੋਕਾਂ ਸਣੇ ਸਲਮੋਨ ਦੇ ਪਹਾੜ ਉੱਤੇ ਚੜਿਆ ਅਤੇ ਅਭਿਮਲਕ ਨੇ ਆਪਣੇ ਹੱਥ ਵਿੱਚ ਕੁਹਾੜਾ ਫੜ ਕੇ ਬਿਰਛਾਂ ਵਿੱਚੋਂ ਇੱਕ ਟਾਹਣੀ ਵੱਢੀ ਅਤੇ ਉਹਨੂੰ ਚੁੱਕ ਕੇ ਆਪਣੇ ਮੋਢੇ ਉੱਤੇ ਰੱਖਿਆ ਅਤੇ ਆਪਣੇ ਨਾਲ ਦੇ ਲੋਕਾਂ ਨੂੰ ਆਖਿਆ, ਭਾਈ ਜੋ ਕੁਝ ਤੁਸੀਂ ਮੈਨੂੰ ਕਰਦਿਆਂ ਵੇਖਿਆ ਤੁਸੀਂ ਵੀ ਛੇਤੀ ਨਾਲ ਤਿਹਾ ਹੀ ਕਰੋ। ਤਦ ਉਹਨਾਂ ਸਭਨਾਂ ਨੇ ਇੱਕ ਇੱਕ ਟਾਹਣੀ ਵੱਢ ਲਈ ਅਤੇ ਅਭਿਮਲਕ ਦੇ ਮਗਰ ਲੱਗ ਤੁਰੇ ਅਤੇ ਉਹਨਾਂ ਨੂੰ ਗੜ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ। ਸੋ ਸ਼ਕਮ ਦੇ ਬੁਰਜ ਵਿੱਚ ਜਿੰਨੇ ਲੋਕ ਸਨ ਸਭ ਮਰ ਗਏ। ਸਾਰੇ ਪੁਰਖ ਤੀਵੀਆਂ 1000 ਸਨ। ਫੇਰ ਅਭਿਮਲਕ ਤੇਬੇਸ ਨੂੰ ਗਿਆ ਅਤੇ ਤੇਬੇਸ ਦੇ ਸਾਹਮਣੇ ਤੰਬੂ ਲਾ ਕੇ ਉਹਨੂੰ ਜਿੱਤ ਲਿਆ। ਪਰ ਉੱਥੇ ਸ਼ਹਿਰ ਦੇ ਵਿੱਚ ਇੱਕ ਵੱਡਾ ਪੱਕਾ ਬੁਰਜ ਸੀ। ਸੋ ਸਾਰੇ ਮਨੁੱਖ ਅਤੇ ਤੀਵੀਆਂ ਅਤੇ ਸ਼ਹਿਰ ਦੇ ਵਾਸੀ ਵੀ ਸੱਭੇ ਭੱਜ ਕੇ ਉਹਦੇ ਵਿੱਚ ਜਾ ਵੜੇ ਅਤੇ ਬੂਹਾ ਮਾਰ ਕੇ ਬੁਰਜ ਦੀ ਛੱਤ ਉੱਤੇ ਜਾ ਚੜੇ। ਜਦ ਅਭਿਮਲਕ ਬੁਰਜ ਦੇ ਕੋਲ ਆਇਆ ਅਤੇ ਉਸ ਦੇ ਨਾਲ ਲੜਿਆ ਅਤੇ ਉਸ ਦੇ ਸਾੜਨ ਲਈ ਬੁਰਜ ਦੇ ਬੂਹੇ ਦੇ ਨੇੜੇ ਆ ਟੁੱਕਾ, ਤਦ ਕਿਸੇ ਤੀਵੀਂ ਨੇ ਚੱਕੀ ਦਾ ਉਪਰਲਾ ਪੁੜ ਅਭਿਮਲਕ ਦੇ ਸਿਰ ਉੱਤੇ ਡੇਗ ਦਿੱਤਾ ਅਤੇ ਉਹਦਾ ਸਿਰ ਫੇ ਦਿੱਤਾ। ਤਦ ਉਸ ਨੇ ਝੱਟ ਆਪਣੇ ਸ਼ਸਤਰ ਚੁੱਕਣ ਵਾਲੇ ਜਵਾਨ ਨੂੰ ਸੱਦ ਕੇ ਆਖਿਆ, ਤਲਵਾਰ ਧੂ ਕੇ ਮੈਨੂੰ ਵੱਢ ਸੁੱਟ। ਭਾਈ, ਮੇਰੇ ਉੱਤੇ ਕੋਈ ਇਹ ਨਾ ਆਖੇ ਜੋ ਉਹਨੂੰ ਇੱਕ ਤੀਵੀਂ ਨੇ ਮਾਰ ਸੁੱਟਿਆ। ਅਤੇ ਉਸ ਜਵਾਨ ਨੇ ਉਹਨੂੰ ਵਿੰਨ ਦਿੱਤਾ, ਸੋ ਉਹ ਮਰ ਗਿਆ। ਜਾਂ ਇਜ਼ਰਾਈਲੀਆਂ ਨੇ ਡਿੱਠਾ ਜੋ ਅਭਿਮਲਕ ਪੂਰਾ ਹੋ ਗਿਆ ਹੈ, ਤਾਂ ਸਭ ਆਪਣੇ ਆਪਣੇ ਘਰ ਨੂੰ ਚਲੇ ਗਏ। ਐਉਂ ਪਰਮੇਸ਼ਵਰ ਨੇ ਅਭਿਮਲਕ ਦੇ ਉਸ ਅਨੇਰ ਨੂੰ ਜੋ ਉਹਨੇ ਆਪਣੇ 70 ਭਰਾਵਾਂ ਨੂੰ ਵੱਢ ਕੇ ਆਪਣੇ ਪਿਓ ਦੇ ਨਾਲ ਕੀਤਾ ਸੀ ਉਹਦੇ ਉੱਤੇ ਹੋਇਆ, ਅਤੇ ਸ਼ਕਮ ਦੇ ਲੋਕਾਂ ਦੀ ਸਾਰੀ ਬੁਰਿਆਈ ਉਹਨਾਂ ਦੇ ਸਿਰਾਂ ਉੱਤੇ ਪਰਮੇਸ਼ਵਰ ਨੇ ਪਾਈ, ਅਤੇ ਉਹਨਾਂ ਉੱਤੇ ਯਰੂਬਾਲ ਦੇ ਪੁੱਤਰ ਯੋਥਾਮ ਦਾ ਸ਼ਰਾਪ ਆ ਪਿਆ।